ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖ ਵੱਖ ਦੇਸ਼ਾਂ ਵਿੱਚ ਭਿੰਨ ਭਿੰਨ ਲੋਕਾਂ ਦੀਆਂ ਪਾਪ ਪੁੰਨ ਬਾਰੇ ਭਿੰਨ ਭਿੰਨ ਕਸਵੱਟੀਆਂ ਹਨ। ਜਿਸ ਖਿਆਲ ਜਾਂ ਕੰਮ ਨੂੰ ਇੱਕ ਪਾਸੇ ਦੀਰਘ ਪਾਪ ਸਮਝਿਆ ਜਾਂਦਾ ਹੈ, ਦੂਜੇ ਪਾਸੇ ਉਸੇ ਨੂੰ ਪੁੰਨ ਜਾਂ ਪਰਮਾਰਥ ਦਾ ਅੰਗ ਵੀ ਸਮਝਿਆ ਜਾਂਦਾ ਹੈ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ, ਤੱਤੇ ਸਾਰ ਨ ਜਾਣੀ ਗੁਰੂ ਬਾਝੋਂ, ਤੱਤੇ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਅਨੁਸਾਰ ਪੁੰਨ ਪਾਪ ਸਿਰਫ ਇਸ ਮਾਇਕੀ ਅਰਥਾਤ ਤ੍ਰੈ ਗੁਣੀ ਸੰਸਾਰ ਦੀ ਇੱਕ ਕਲਪਨਾ ਹੈ, ਜੋ ਉਦੋਂ ਤੱਕ ਰਹਿੰਦੀ ਹੈ ਜਦ ਤੱਕ ਜੀਵ ਆਪਣੇ ਕੇਂਦਰ ਤੱਤ ਰੂਪ ਆਪੇ ਨੂੰ ਨਹੀਂ ਪਹਿਚਾਣਦਾ। ਚੌਥੇ ਪਦ ਦੇ ਇਲਾਹੀ ਮੰਡਲ ਵਿੱਚ ਪਾਪ ਪੁੰਨ ਦੀ ਕਲਪਨਾ ਬੇਲੋੜੀ ਹੈ। ਅਸਲ ਵਿੱਚ ਪਾਪ ਕੀ ਹੈ, ਪੁੰਨ ਕੀ ਹੈ, ਤਿੰਨਾਂ ਗੁਣਾਂ ਵਿੱਚ ਅਸੀਂ ਜੋ ਸਰੀਰਕ, ਮਾਨਸਿਕ ਜਾਂ ਆਤਮਿਕ ਪਾਪ ਕਮਾਉਂਦੇ ਹਾਂ, ਉਹਨਾਂ ਦਾ ਕਾਰਨ ਕੀ ਹੈ ਅਤੇ ਕਿਵੇਂ ਅਸੀਂ ਇਸ ਜਮ ਜੇਵੜੀ ਤੋਂ ਬਚ ਸਕਦੇ ਹਾਂ, ਇਹ ਸਭ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਗੁਰਬਾਣੀ ਵਿਚਾਰ ਦੇ ਇਸ ਲੇਖ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਕੱਲ੍ਹ ਮੈਂ ਇਹੋ ਪੁੰਨ ਗੁਣ ਗੋਇੰਦ ਗਾਏ। ਪਾਪ ਪੁੰਨ ਭਾਗ ਦੂਜਾ। ਸਾਡੀ ਬੁੱਧੀ ਇੰਨੀ ਮਲੀਨ ਹੋ ਚੁੱਕੀ ਹੈ ਕਿ ਇੰਨੇ ਪਾਠ ਕਥਾ ਕੀਰਤਨ ਕਰਦਿਆਂ ਅਤੇ ਸੁਣਦਿਆਂ ਵੀ ਸਾਡੇ ਮਨ ਉੱਤੇ ਕੋਈ ਅਸਰ ਨਹੀਂ ਹੁੰਦਾ ਅਤੇ ਨਾ ਕੋਈ ਗੁਰਬਾਣੀ ਦੀ ਚੋਟ ਲੱਗਦੀ ਹੈ। ਅਸੀਂ ਉਸੇ ਤਰ੍ਹਾਂ ਮਾਇਆ ਦੀ ਗੂੜੀ ਨੀਂਦ ਵਿੱਚ ਘੂਕ ਸੁੱਤੇ ਪਏ ਹਾਂ। ਜੇ ਕਦੇ ਮਾੜਾ ਮੋਟਾ ਮਾਨਸਿਕ ਹਲੋਰਾ ਜਾਂ ਵੈਰਾਗ, ਇਮੋਸ਼ਨਲ ਫੀਲਿੰਗ ਜੇ ਕੋਈ ਆਉਂਦੀ ਵੀ ਹੈ ਤਾਂ ਉਹ ਹਲੋਰਾ ਸਾਡੇ ਮਨ ਵਿੱਚ ਜੰਮੀ ਹੋਈ ਗਿਲਾਨੀ ਦੀ ਹਵਾੜ ਨਾਲ ਹੀ ਛੇਤੀ ਉੱਡ ਪੁੱਟ ਜਾਂਦਾ ਹੈ। ਅਸੀਂ ਉਹੀ ਅਣਭਿੱਜ ਪੱਥਰ ਦੇ ਪੱਥਰ ਬਣੇ ਰਹਿੰਦੇ ਹਾਂ ਅਤੇ ਉਸ ਪੁਰਾਣੇ ਮਨ ਦੇ ਸੁਭਾਅ ਦੀ ਪ੍ਰਣਾਲੀ ਵਿੱਚ ਰੁੜਦੇ ਜਾਂਦੇ ਹਾਂ। ਗੁਰਬਾਣੀ ਨੇ ਸਾਡੀ ਇਸ ਹਾਲਤ 'ਤੇ ਬੜਾ ਕਟਾਖਮਈ ਤਾਨਾ ਮਾਰਿਆ ਹੈ। ਮਨਮੁੱਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨਮੁੱਖ ਰਲਾਇਆ ਨਾ ਰਲੇ ਪਈਏ ਕਿਰਤ ਫਿਰਾਏ, ਮਨ ਮੂਰਖ ਅਜੂ ਨੇ ਸਮਝਤ ਸਿੱਖ ਦੇ ਹਾਰਿਓ ਨੀਤ। ਇਸ ਤਰ੍ਹਾਂ ਅਸੀਂ ਆਪਣੀ ਘੜੀ ਹੋਈ ਪਾਪਾਂ ਦੀ ਜੇਵੜੀ ਨਾਲ ਕਰਮਬੱਧ ਹੋ ਕੇ ਤ੍ਰੈ ਗੁਣੀ ਮਾਇਕੀ ਘੁੰਮਣ ਘੇਰੀ ਵਿਸਿਅਸ ਵਰਲਪੂਲ ਵਿੱਚ ਗੋਤੇ ਖਾ ਰਹੇ ਹਾਂ ਅਤੇ ਘੋਰ ਨਰਕ ਭੋਗ ਰਹੇ ਹਾਂ। ਬੱਚੇ ਜਦੋਂ ਕੋਈ ਗਲਤੀ ਕਰਦੇ ਹਨ ਤਾਂ ਮਾਂ ਬਾਪ ਪਹਿਲਾਂ ਤਾਂ ਉਹਨਾਂ ਨੂੰ ਪਿਆਰ ਨਾਲ ਸਮਝਾਉਂਦੇ ਹਨ, ਫਿਰ ਘੂਰਦੇ ਹਨ ਅਤੇ ਫਿਰ ਸਖਤ ਤਾੜਨਾ ਕਰਦੇ ਹਨ। ਜੇ ਬੱਚਾ ਫਿਰ ਵੀ ਨਾ ਸੁਧਰੇ ਤਾਂ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਇਨਸਾਨ ਜਦ ਅਕਾਲ ਪੁਰਖ ਦੀ ਭੁੱਲ ਵਿੱਚ ਵਿਚਰਦਾ ਹੈ ਤਾਂ ਸਹਿਜ ਸੁਭਾਏ ਉਹਦੇ ਕੋਲੋਂ ਪਾਪ ਹੁੰਦੇ ਹਨ ਜਿਨ੍ਹਾਂ ਦੀ ਕਿ ਅਕਾਲ ਪੁਰਖ ਵੱਲੋਂ ਉਹਨਾਂ ਨੂੰ ਸਜ਼ਾ ਮਿਲਦੀ ਹੈ। ਕੋਟ ਬਿਘਨ ਤਿਸ ਲਾਗਤੇ ਜਿਸਨੂੰ ਵਿਸਰੇ ਨਾਓ, ਨਾਨਕ ਅਨ ਦਿਨ ਬਿਲਪਤੇ ਜਿਉਂ ਸੁੰਜੇ ਕਰ ਕਾਓ। ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇਂ ਹੋਰ, ਨਾਨਕ ਜੰਮਪੁਰ ਬੱਦੇ ਮਾਰੀਐ ਜਿਉਂ ਸੰਨੀ ਉੱਪਰ ਚੋਰ। ਫਰੀਦਾ ਤਿੰਨਾ ਮੁੱਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉ, ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਓ। ਜਦੋਂ ਸਾਡੇ ਪਾਪਾਂ ਦੀ ਅੱਤ ਹੋ ਜਾਂਦੀ ਹੈ ਤਾਂ ਇਲਾਹੀ ਹੁਕਮ ਅਨੁਸਾਰ ਜਮਾਂ ਦਾ ਠੇਂਗਾ ਲੱਗਦਾ ਹੈ, ਸ਼ੌਕ ਟ੍ਰੀਟਮੈਂਟ ਲੱਗਦਾ ਹੈ ਤਾਂ ਅਸੀਂ ਮਾਇਕੀ ਨੀਂਦਰ ਤੋਂ ਜਾਗ ਕੇ ਹੇ ਰਾਮ ਕਹਿੰਦੇ ਹਾਂ, ਕੰਨਾਂ ਨੂੰ ਹੱਥ ਲਾ ਕੇ ਹਾਏ ਰੱਬਾ ਤੌਬਾ ਕਰਦੇ ਹਾਂ। ਦੁੱਖ ਲਾਗੇ ਰਾਮ ਨਾਮ ਚਿਤਾਰੀ, ਰੋਗ ਗ੍ਰਸਤ ਚਿਤਾਰੇ ਨਾਓ। ਸਾਕਤ ਜਮਕੀ ਕਾਣ ਨਾ ਚੁੱਕੈ, ਜਮਕਾ ਡੰਡ ਨਾ ਕਬੂ ਮੁੱਕੈ। ਮਨਮੁਖ ਅੰਧਾ ਅੰਧ ਕਮਾਏ, ਬਹੁ ਸੰਕਟ ਜੋਨੀ ਭਰਮਾਏ। ਜਮਕਾ ਜੇਵੜਾ ਕਦੇ ਨਾ ਕਾਟੇ, ਅੰਤੇ ਬਹੁ ਦੁੱਖ ਪਾਇਆ। ਕਬੀਰ ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਇਸ ਤਰ੍ਹਾਂ ਸਾਡੇ ਜੀਵਨ ਵਿੱਚ ਫਿਰ ਇੱਕ ਮੋੜ ਆਉਂਦਾ ਹੈ। ਅਸੀਂ ਸਤਸੰਗ ਦੁਆਰਾ ਆਤਮਿਕ ਜੀਵਨ ਸੇਧ ਲੈ ਕੇ ਪਾਠ ਪੂਜਾ ਕਰਮ ਧਰਮ ਆਦਿ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਛੇਤੀ ਜਦੋਂ ਥੋੜ੍ਹੀ ਜਿਹੀ ਹਾਲਤ ਠੀਕ ਹੁੰਦੀ ਹੈ ਫਿਰ ਸਾਰੀ ਕਹਾਣੀ ਭੁੱਲ ਜਾਂਦੇ ਹਾਂ ਅਤੇ ਉਸੇ ਜਨਮਾਂ ਜਨਮਾਂ ਦੀ ਕਸੀ ਹੋਈ ਪੁਰਾਣੀ ਪ੍ਰਣਾਲੀ ਵਿੱਚ ਵਹਿਣ ਲੱਗ ਪੈਂਦੇ ਹਾਂ। ਅਕਾਲ ਪੁਰਖ ਨੇ ਆਪਣੀ ਪਿਆਰੀ ਅੰਸ਼ ਜੀਵ ਨੂੰ ਇਸ ਮਾਇਕੀ ਮੋਹ ਮਾਇਆ ਦੇ ਅਥਾਹ ਬਿਖਮ ਸੋਗ ਸਾਗਰ ਅਤੇ ਅੰਧ ਗਹਿਰਾ ਸੰਸਾਰ ਤੋਂ ਬਚਾਉਣ ਲਈ, ਇਹਦੇ ਵਿੱਚੋਂ ਕੱਢਣ ਲਈ ਗੁਰੂ ਅਵਤਾਰ ਮਹਾਂਪੁਰਖ ਸਮੇਂ ਸਮੇਂ ਅਨੁਸਾਰ ਇਸ ਜੱਗ ਦੇ ਵਿੱਚ ਪਠਾਏ। ਉਹਨਾਂ ਨੇ ਆਪਣੀਆਂ ਜੀਵਨੀਆਂ ਅਤੇ ਬਾਣੀਆਂ ਰਾਹੀਂ ਸਾਨੂੰ ਸੱਚੀ ਸੁੱਚੀ ਆਤਮਿਕ ਸੇਧ ਦੇ ਕੇ ਇਸ ਮਾਇਕੀ ਪਾਪਾਂ ਦੀ ਗਿਲਾਨੀ ਤੋਂ ਬਚਣ ਅਤੇ ਇਹਦੇ ਵਿੱਚੋਂ ਨਿਕਲਣ ਲਈ ਉਪਦੇਸ਼ ਦਿੱਤੇ। ਸਾਡੇ 'ਤੇ ਉਹਨਾਂ ਨੇ ਆਪਣੇ ਦਿਆਲੂ ਬਿਰਧ ਅਨੁਸਾਰ ਦਇਆ ਕੀਤੀ। ਗੁਰੂ ਬਾਬੇ ਨੇ ਵੀ ਸਾਨੂੰ ਸਾਡੀ ਪਾਪਾਂ ਦੀ ਗਿਲਾਨੀ ਤੋਂ ਬਚਣ ਅਤੇ ਇਹਦੇ ਵਿੱਚੋਂ ਨਿਕਲਣ ਲਈ ਸੌਖੇ ਅਤੇ ਸੋਹਣੇ ਉਪਦੇਸ਼ ਦਿੱਤੇ ਹਨ ਕਿ ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲਵਿਖ ਪਾਪ ਲਹਾਤੀ, ਸਾਧੂ ਸੰਗ ਤਰੀਜੈ ਸਾਗਰ, ਕਟੀਐ ਜਮਕੀ ਫਾਸਾ ਜੀਓ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਕੋਟ ਪਰਾਧ ਮਿਟੇ ਖਿਨ ਪੀਤਰ, ਜਾਂ ਗੁਰਮੁਖ ਨਾਮ ਸਮਾਰੇ, ਪ੍ਰਭ ਚਿਤਾਵੇ ਤਾਂ ਕੈਸੀ ਭੀੜ, ਹਰ ਸੇਵਕ ਨਾਹੀ ਜਮ ਪੀੜ, ਅਵਰ ਉਪਾਵ ਸਭ ਤਿਆਗਿਆ, ਦਾਰੂ ਨਾਮ ਲਿਆ, ਤਾਪ ਪਾਪ ਸਭ ਮਿਟੇ ਰੋਗ, ਸੀਤਲ ਮਨ ਪਿਆ, ਮੇਰੇ ਮਨ ਨਾਮ ਨਿਤ ਨਿਤ ਲੇ, ਜਲਤ ਨਾਹੀ ਅਗਨ ਸਾਗਰ, ਸੂਖ ਮਨ ਤਨ ਦੇ, ਜਿਸ ਮਨ ਵਸੈ ਪਾਰ ਬ੍ਰਹਮ, ਨਿਕਟ ਨਾ ਆਵੇ ਪੀਰ, ਭੁੱਖ ਤਿੱਖ ਤਿਸ ਨਾ ਵਿਆਪਈ, ਜਮ ਨਹੀਂ ਆਵੇ ਨੀਰ। ਪਰ ਸਾਡਾ ਮਨ ਬੜਾ ਚੰਚਲ ਤੇ ਲਾਈ ਲੱਗ ਹੈ, ਜਿਹਦੀ ਲਾਈ ਗੱਲੀ ਉਸੇ ਨਾਲ ਉੱਠ ਚੱਲੀ ਅਨੁਸਾਰ ਸਾਡਾ ਮਨ ਬਹੁਤ ਛੇਤੀ ਬਾਹਰਲਾ ਅਸਰ ਗ੍ਰਹਿਣ ਕਰਕੇ ਤਾਤਾ ਸਿਰਾ ਹੋ ਜਾਂਦਾ ਹੈ। ਅਸੀਂ ਜਨਮ ਜਨਮਾਂਤਰਾਂ ਤੋਂ ਬੇਅੰਤ ਬਾਹਰਲੇ ਅਸਰ ਗ੍ਰਹਿਣ ਕਰਦੇ ਆਏ ਹਾਂ, ਉਹਨਾਂ ਖਿਆਲਾਂ ਨੂੰ ਦੁਹਰਾ ਕੇ ਘੋਟ ਘੋਟ ਕੇ ਰਿਪੀਟ ਕਰ ਕਰਕੇ ਅਸੀਂ ਆਪਣੇ ਅੰਤਸ਼ਕਰਨ ਦੇ ਸਟੋਰ ਵਿੱਚ ਸਬਕੌਂਸ਼ੀਅਸ ਮਾਈਂਡ ਵਿੱਚ ਜਮ੍ਹਾਂ ਕੀਤਾ ਹੋਇਆ ਹੈ। ਜਦੋਂ ਕੋਈ ਬਾਹਰਲੀ ਉਕਸਾਹਟ ਕੋਈ ਐਕਸਾਈਟਿੰਗ ਕੌਜ਼ ਮਿਲਦਾ ਹੈ ਸਾਨੂੰ ਤਾਂ ਅੰਤਸ਼ਕਰਨ ਦੀਆਂ ਡੂੰਘੀਆਂ ਤਹਿਆਂ ਵਿੱਚੋਂ ਸਾਡੇ ਇਨਰ ਕੰਪਿਊਟਰ ਵਿੱਚੋਂ ਪੁਰਾਣੀ ਮਾਨਸਿਕ ਗਿਲਾਨੀ ਦੀ ਹਵਾ ਉੱਭਰ ਆਉਂਦੀ ਹੈ ਅਤੇ ਅਸੀਂ ਉਸ ਮਾਨਸਿਕ ਰੰਗਤ ਦੇ ਅਸਰ ਹੇਠ ਬੇਬਸ ਹੋ ਕੇ ਕਰਮਬੱਧ ਹੋ ਕੇ ਅਨੇਕਾਂ ਕਿਸਮ ਦੀਆਂ ਨੀਵੀਆਂ ਰੁਚੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ ਅਤੇ ਜਾਣਦੇ ਬੁੱਝਦੇ ਹੋਏ ਅਸੀਂ ਭੈੜੇ ਕਰਮ ਕਰਦੇ ਹਾਂ, ਪਾਪ ਕਮਾਉਂਦੇ ਹਾਂ। ਜਾਣ ਬੁੱਝ ਕੇ ਬਾਵਰੇ ਤੈਂ ਕਾਜ ਵਿਗਾਰਿਓ, ਪਾਪ ਕਰਤ ਸੁਖਚਿਓ ਨਹੀਂ ਨਹਿ ਗਰਬ ਨਿਵਾਰਿਓ, ਫਿਰ ਫਾਹੀ ਫਾਸੇ ਕਊਆ, ਫਿਰ ਪਛਤਾਨਾ ਅਬ ਕਿਆ ਹੁਆ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਨ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਇਸ ਤਰ੍ਹਾਂ ਸਾਡੇ ਮਨ ਦੇ ਨੀਵੇਂ ਖਿਆਲਾਂ, ਨੀਵੀਆਂ ਰੁਚੀਆਂ, ਮਲੀਨ ਰੰਗਤ, ਮਾਨਸਿਕ ਗਿਲਾਨੀ, ਭੈੜੇ ਕਰਮਾਂ ਅਤੇ ਪਾਪਾਂ ਲਈ ਅਸੀਂ ਖੁਦ ਹੀ ਜ਼ਿੰਮੇਵਾਰ ਹਾਂ ਅਤੇ ਇਹਨਾਂ ਦਾ ਨਤੀਜਾ ਵੀ ਸਾਡੀ ਜੀਵ ਆਤਮਾ ਨੂੰ ਹੀ ਭੁਗਤਣਾ ਪੈਂਦਾ ਹੈ। ਸਾਡੇ ਨੀਵੇਂ ਖਿਆਲਾਂ ਜਾਂ ਰੁਚੀਆਂ ਦਾ ਕਾਰਨ ਸਾਡੀ ਸੰਗਤ ਹੈ, ਸਾਡੇ ਪੁਰਾਣੇ ਜੋ ਸੰਸਕਾਰ ਅਸੀਂ ਲੈ ਕੇ ਆਏ ਹਾਂ ਉਹ ਵੀ ਕਿਵੇਂ ਬਣੇ ਸਾਡੀ ਸੰਗਤ ਅਨੁਸਾਰ। ਸੋ ਸੰਗਤ ਸਿਰਫ ਇਨਸਾਨਾਂ ਦੀ ਨਹੀਂ ਹੁੰਦੀ ਬਲਕਿ ਕਿਤਾਬਾਂ ਦੀ, ਖਿਆਲਾਂ ਦੀ, ਯਾਦਾਂ ਦੀ ਸੰਗਤ ਵੀ ਹੁੰਦੀ ਹੈ। ਬੰਦਿਆਂ ਦੀ ਸੰਗਤ ਤੋਂ ਤਾਂ ਅਸੀਂ ਅਲਿਪਤ ਰਹਿ ਸਕਦੇ ਹਾਂ ਪਰ ਅੰਤਸ਼ਕਰਨ ਦੀਆਂ ਤਹਿਆਂ ਵਿਚਲੀ ਹਵਾੜ ਤੋਂ ਬਚਿਆ ਨਹੀਂ ਜਾ ਸਕਦਾ ਜਿਹੜੀ ਕਿ ਅਸੀਂ ਪਿਛਲੇ ਜਨਮਾਂ ਤੋਂ ਨਾਲ ਲੈ ਕੇ ਆਏ ਹਾਂ। ਉਹ ਤਾਂ ਆਪੇ ਸਹਿਜ ਸੁਭਾਏ ਅੰਦਰੋਂ ਉੱਭਰਦੀ ਹੈ ਅਤੇ ਸਾਡੀਆਂ ਰੁਚੀਆਂ ਨੂੰ ਗੰਦਿਆਂ ਕਰ ਦਿੰਦੀ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਸੋ ਸਾਨੂੰ ਗੁਰੂ ਬਾਬੇ ਨੇ ਇਸੇ ਕਰਕੇ ਗੁਰਬਾਣੀ ਦੁਆਰਾ ਉੱਚੀ ਸੁੱਚੀ ਸਾਧ ਸੰਗਤ ਕਰਨ ਦੀ ਵਾਰ ਵਾਰ ਤਾਕੀਦ ਕੀਤੀ ਹੈ। ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾਗੈ ਪ੍ਰਭ ਰੰਗ, ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਸਾਧ ਸੰਗਤ ਕੈ ਬਾਸਬੈ ਕਲ ਮਲ ਸਭ ਨਸਨਾ, ਪ੍ਰਭ ਸੇਤੀ ਰੰਗ ਰਾਤਿਆ ਤਾਂ ਤੇ ਗਰਭ ਨਾ ਗ੍ਰਸਨਾ। ਹੋ ਕਿਰਪਾਲ ਸੁਆਮੀ ਮੇਰੇ, ਸੰਤਾਂ ਸੰਗ ਵਿਹਾਵੇ, ਤਦੋਂ ਭੁੱਲੇ ਸੇ ਜਮ ਜਮ ਮਰਦੇ, ਤਿਨ ਕਦੇ ਨਾ ਚੁੱਕਣ ਹਾਵੇ। ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ, ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ। ਮਾਧੋ ਸਾਧੂ ਜਨ ਦੇਹੁ ਮਿਲਾਏ, ਦੇਖਤ ਦਰਸ ਪਾਪ ਸਭ ਨਾਸੇ, ਪਵਿੱਤਰ ਪਰਮ ਪਦ ਪਾਏ। ਇਹਦੇ ਉਲਟ ਜਦੋਂ ਸਾਡੇ ਅੰਦਰੋਂ ਮਲੀਨ ਖਿਆਲ ਉੱਠਦੇ ਹਨ ਤਾਂ ਅਸੀਂ ਉਹਨਾਂ ਨੂੰ ਹੋਰ ਘੋਟਦੇ ਹਾਂ ਜਾਂ ਉਹਨਾਂ ਦਾ ਅਭਿਆਸ ਕਰਦੇ ਹਾਂ। ਇਸ ਤਰ੍ਹਾਂ ਇਹ ਨੀਵੇਂ ਖਿਆਲ ਸਾਡੇ ਮਨ ਦੀਆਂ ਡੂੰਘਾਈਆਂ ਵਿੱਚ ਹੋਰ ਧਸ ਵਸ ਰਸ ਜਾਂਦੇ ਹਨ ਅਤੇ ਸਮਾਂ ਪਾ ਕੇ ਸਾਡੇ ਅੰਤਸ਼ਕਰਨ ਵਿੱਚ ਉਤਰ ਜਾਂਦੇ ਹਨ। ਸਾਡਾ ਸੁਭਾਅ ਜਾਂ ਆਚਰਣ ਬਣ ਜਾਂਦਾ ਹੈ ਜੋ ਕਿ ਮੌਕਾ ਮਿਲਣ ਤੇ ਹਵਾੜ ਦੀ ਸ਼ਕਲ ਵਿੱਚ ਬਾਹਰ ਪ੍ਰਗਟ ਹੁੰਦਾ ਹੈ, ਜਿਸ ਦੁਆਰਾ ਸਾਡੇ ਕਰਮ ਜਾਂ ਭਾਗ ਬਣਦੇ ਹਨ। ਦਿਨ ਰਾਤ ਕਮਾਇੜੋ ਸੋ ਆਇਓ ਮੱਥੇ। ਇਸ ਵਿਚਾਰ ਤੋਂ ਪਤਾ ਲੱਗਦਾ ਹੈ ਕਿ ਸੰਗਤ ਦੇ ਅਸਰ ਗ੍ਰਹਿਣ ਕਰਨ ਨਾਲ ਹੀ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਰੰਗਤ ਮਿਲਦੀ ਹੈ। ਸੰਗਤ ਕਈ ਕਿਸਮਾਂ ਦੀ ਹੁੰਦੀ ਹੈ, ਜਿਵੇਂ ਸ਼ਖਸੀ ਸੰਗਤ, ਲਿਖਤੀ ਸੰਗਤ, ਖਿਆਲੀ ਸੰਗਤ, ਬਚਨਾਂ ਦੀ ਸੰਗਤ, ਨਿਗਾਹ ਦੀ ਸੰਗਤ, ਮੁਰਦਿਆਂ ਦੀ ਸੰਗਤ। ਸ਼ਖਸੀ ਤੇ ਲਿਖਤੀ ਸੰਗਤ ਦੇ ਅਸਰ ਤੋਂ ਸਾਰੇ ਹੀ ਵਾਕਫ ਹਨ, ਤਜਰਬਾ ਹੋਇਆ ਹੋਏਗਾ ਸਭ ਨੂੰ। ਪਰ ਖਿਆਲੀ ਸੰਗਤ ਸੂਖਮ ਹੋਣ ਕਰਕੇ ਇਹਦੇ ਤੋਂ ਲੋਕ ਅਣਜਾਣ ਹਨ, ਇਹ ਸਾਨੂੰ ਦਿਸਦੀ ਨਹੀਂ। ਅਸਲ ਵਿੱਚ ਹਰ ਇਨਸਾਨ ਆਪਣੇ ਖਿਆਲਾਂ ਤੇ ਸੋਚਣੀ ਅਨੁਸਾਰ ਆਪਣੇ ਅੰਦਰ ਚੰਗੀ ਜਾਂ ਮਾੜੀ ਦੁਨੀਆ ਰਚਦਾ ਤੇ ਵਸਾਉਂਦਾ ਰਹਿੰਦਾ ਹੈ। ਜਦੋਂ ਸਾਨੂੰ ਕੋਈ ਬੰਦਾ ਚੇਤੇ ਆਉਂਦਾ ਹੈ ਤਾਂ ਉਹਦੇ ਚੰਗੇ ਮਾੜੇ ਗੁਣ ਔਗਣ ਸਾਡੇ ਮਨ ਦੇ ਸ਼ੀਸ਼ੇ ਉੱਤੇ ਉੱਗੜ ਆਉਂਦੇ ਹਨ। ਜੇਕਰ ਕਿਸੇ ਉੱਚੇ ਸੁੱਚੇ ਜੀਵਨ ਵਾਲੇ ਗੁਰਮੁਖ ਪਿਆਰੇ ਦੀ ਯਾਦ ਆਵੇ ਤਾਂ ਸਾਡਾ ਤਨ ਮਨ ਹਿਰਦਾ ਸ਼ਰਧਾ ਭਾਵਨੀ, ਪ੍ਰੀਤ ਪ੍ਰੇਮ ਰਸ ਚਾਓ ਖੇੜਾ ਸ਼ਾਂਤੀ ਆਦਿ ਨਾਲ ਭਰਪੂਰ ਹੋ ਜਾਂਦਾ ਹੈ। ਦੂਜੇ ਪਾਸੇ ਜੇ ਸਾਨੂੰ ਕੋਈ ਭੈੜਾ ਮਨੁੱਖ, ਕੋਈ ਮਨਮੁੱਖ ਚੇਤੇ ਆਵੇ ਜਿਹਦੇ ਨਾਲ ਸਾਨੂੰ ਨਫ਼ਰਤ ਹੋਵੇ, ਐਲਰਜੀ ਹੋਵੇ, ਤਾਂ ਫੌਰਨ ਸਾਡਾ ਤਨ ਮਨ ਹਿਰਦਾ ਈਰਖਾ ਦਵੈਤ ਨਫ਼ਰਤ ਕ੍ਰੋਧ ਦੀ ਅੱਗ ਨਾਲ ਸੜ ਜਾਂਦਾ ਹੈ, ਮਲੀਨ ਹੋ ਜਾਂਦਾ ਹੈ। ਇਹਦਾ ਅਸਰ ਸਾਡੀਆਂ ਅੱਖਾਂ ਵਿੱਚ ਨਫ਼ਰਤ ਤੇ ਕ੍ਰੋਧ ਦੀ ਝਲਕ ਤੇ ਮੱਥੇ ਉੱਤੇ ਤਿਊੜੀਆਂ ਦੀ ਸ਼ਕਲ ਵਿੱਚ ਪ੍ਰਗਟ ਹੋ ਜਾਂਦਾ ਹੈ। ਕਈ ਵਾਰੀ ਸਾਡੇ ਸਮੁੱਚੇ ਸਰੀਰ ਨੂੰ ਸਣ ਕੱਪੜੀ ਕ੍ਰੋਧ ਤੇ ਘਿਰਨਾ ਦੀ ਅੱਗ ਲੱਗ ਜਾਂਦੀ ਹੈ, ਜਿਹਦਾ ਅਸਰ ਢੇਰ ਚਿਰ ਤੱਕ ਰਹਿੰਦਾ ਹੈ ਅਤੇ ਅਸੀਂ ਆਪਣੀ ਲਾਈ ਹੋਈ ਗੁੱਝੀ ਅੱਗ ਦੇ ਵਿੱਚ ਸੜਦੇ ਬਲਦੇ ਰਹਿੰਦੇ ਹਾਂ। ਸਾਡੀ ਅੰਦਰਲੀ ਖਿਆਲੀ ਦੁਨੀਆਂ ਵਿੱਚ ਉੱਤਮ ਪੁਰਸ਼ ਤਾਂ ਥੋੜ੍ਹੇ ਹੁੰਦੇ ਹਨ, ਉਹ ਸਾਨੂੰ ਯਾਦ ਵੀ ਘੱਟ ਆਉਂਦੇ ਹਨ, ਪਰ ਨੀਵੀਆਂ ਰੁਚੀਆਂ ਵਾਲੇ ਲੋਕਾਂ ਦੀ ਤਾਂ ਸਾਡੀ ਖਿਆਲੀ ਦੁਨੀਆਂ ਵਿੱਚ ਭੀੜ ਲੱਗੀ ਹੋਈ ਹੈ। ਸਾਡੀ ਮਾਨਸਿਕ ਦੁਨੀਆਂ ਵਿੱਚ ਇਹ ਦਿਨ ਰਾਤ ਭੜਥੂ ਪਾਈ ਰੱਖਦੇ ਹਨ। ਸਾਡੀ ਇੱਕ ਮਨਮੁੱਖ ਦੀ ਖਿਆਲੀ ਸੰਗਤ ਦਾ ਭਾਂਬੜ ਠੰਡਾ ਹੁੰਦਾ ਹੈ ਤਾਂ ਦੂਜਾ ਮਨਮੁੱਖ ਯਾਦ ਆ ਜਾਂਦਾ ਹੈ, ਫਿਰ ਉਸੇ ਤਰ੍ਹਾਂ ਨਫ਼ਰਤ ਤੇ ਕ੍ਰੋਧ ਦੇ ਭਾਂਬੜ ਵਿੱਚੋਂ ਲੰਘਣਾ ਪੈਂਦਾ ਹੈ। ਇਸ ਤਰ੍ਹਾਂ ਅਸੀਂ ਆਪਣੇ ਅੰਦਰ ਆਪੋ ਵਸਾਈ ਖਿਆਲੀ ਦੁਨੀਆਂ ਦੀ ਨਫ਼ਰਤ ਵੈਰ ਵਿਰੋਧ ਤੇ ਕ੍ਰੋਧ ਦੇ ਭਾਂਬੜ ਵਿੱਚ ਸੜਦੇ ਬਲਦੇ ਕੁਲਝਦੇ ਆਪਣਾ ਮਨ ਮਨੂਰ ਕਰ ਲੈਂਦੇ ਹਾਂ। ਬਾਹਰਲੀ ਸੰਗਤ ਤੋਂ ਤਾਂ ਅਸੀਂ ਅਲੇਪ ਰਹਿ ਸਕਦੇ ਹਾਂ, ਪਰ ਸਾਡੇ ਮਨ ਦੀਆਂ ਧੁਰਤਿਆਂ ਦੇ ਵਿੱਚ ਇਹ ਵਸਾਈ ਹੋਈ ਖਿਆਲੀ ਦੁਨੀਆਂ ਜੋ ਹੈ ਇਹਦੇ ਅਸਰ ਤੋਂ ਬਚਣਾ ਅਤ ਕਠਿਨ ਹੈ, ਕਿਉਂਕਿ ਇਹ ਤਾਂ ਦਿਨ ਰਾਤ ਸਾਡੇ ਰਗੋ ਰੇਸ਼ੇ ਵਿੱਚ ਵਸ ਰਹੀ ਹੈ। ਜਦ ਕਦੇ ਸਾਡਾ ਮਨ ਬਾਹਰਲੇ ਰੁਝੇਵਿਆਂ ਤੋਂ ਵਿਹਲਾ ਹੁੰਦਾ ਹੈ ਜਾਂ ਕੋਈ ਹੋਰ ਉਹਨਾਂ ਦੀ ਯਾਦ ਕਰਵਾ ਦੇਵੇ ਤਾਂ ਅੰਤਰੀ ਵਿਰੋਸੇ ਗਿਲੇ ਈਰਖਾ ਦਵੈਤ ਵੈਰ ਵਿਰੋਧ ਦੀਆਂ ਗੁੱਝੀਆਂ ਮਿਸਲਾਂ ਅਨਰਿਟਨ ਕੇਸ ਫਾਈਲਸ ਖੋਲ੍ਹ ਕੇ ਅਸੀਂ ਖਾਮ ਖਾ ਮਾਨਸਿਕ ਕਲਪਨਾ ਕਲੇਸ਼ ਕੁਲਝਣਾ ਤੇ ਸਾੜੇ ਸਹੇੜ ਕੇ ਦੁਖੀ ਹੁੰਦੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਇਹੋ ਜਿਹੀਆਂ ਹਾਨੀਕਾਰਕ ਕਲਪਨਾ ਦੇ ਜ਼ਹਿਰ ਨੂੰ ਹਰ ਵਾਰੀ ਘੋਟਣ ਨਾਲ ਸਾਡੇ ਮਨ ਤੇ ਅੰਤਸ਼ਕਰਨ ਵਿੱਚ ਇਹ ਗਿਲਾਨੀ ਹੋਰ ਧਸਦੀ ਵਸਦੀ ਰਹਿੰਦੀ ਹੈ। ਇਹਦੇ ਨਾਲ ਮਨੂਰ ਹੋ ਕੇ ਉੱਚੇ ਆਤਮਿਕ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸੀਂ ਅਸਮਰਥ ਹੋ ਜਾਂਦੇ ਹਾਂ ਅਤੇ ਅਗਲੇ ਜਨਮਾਂ ਵਿੱਚ ਵੀ ਇਹ ਜ਼ਹਿਰੀਲੀ ਗਿਲਾਨੀ ਸਾਡੇ ਨਾਲ ਜਾਂਦੀ ਹੈ। ਇਹੋ ਜਿਹੀ ਮਾਨਸਿਕ ਗਿਲਾਨੀ ਵਿੱਚੋਂ ਫਿਰ ਅਗਲੇ ਜਨਮਾਂ 'ਚ ਜਾ ਕੇ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਨੀਵੇਂ ਕਰਮ ਆਪਣੇ ਆਪ ਉਪਜਦੇ ਰਹਿੰਦੇ ਹਨ। ਜੇ ਕੋਈ ਚੰਗੇ ਖਿਆਲ ਜਾਂ ਪੁੰਨ ਕਰਦੇ ਹਾਂ ਤਾਂ ਉਹ ਵੀ ਹੋਮੇ ਵਿਹੜੇ ਹੀ ਹੁੰਦੇ ਹਨ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ। ਸੋ ਉੱਪਰ ਦੱਸੀ ਮਾਨਸਿਕ ਗਿਲਾਨੀ ਦੀ ਅੱਗ ਦੇ ਭਾਂਬੜ ਵਿੱਚ ਸਾਰੀ ਦੁਨੀਆ ਲਿਪਟੀ ਹੋਈ ਹੈ। ਕਿਉਂਕਿ ਜੇ ਚੰਗੇ ਖਿਆਲ, ਜਿਨ੍ਹਾਂ ਨੂੰ ਅਸੀਂ ਕੋਈ ਪਰਉਪਕਾਰ ਕਹਿੰਦੇ ਹਾਂ, ਭਲਾ ਕਰਨਾ ਕਹਿੰਦੇ ਹਾਂ, ਉਹ ਵੀ ਸਾਡੇ ਹੋਮੇ ਵਿਹੜੇ ਹੁੰਦੇ ਹਨ। ਇਸ ਕਰਕੇ ਗੁੱਜੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ। ਇਸ ਗੁੱਜੀ ਅੱਗ ਤੋਂ ਬਚਣ ਦੇ ਸਾਧਨ ਕੀ ਹਨ, ਕਿਵੇਂ ਅਸੀਂ ਇਹਦੇ ਤੋਂ ਬਚ ਸਕਦੇ ਹਾਂ? ਗੁਰਬਾਣੀ ਵਿੱਚ ਇਉਂ ਰੌਸ਼ਨੀ ਪਾਈ ਗਈ ਹੈ, ਮਨ ਮੇਰੇ ਗੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾਤਾ ਝੋਲਾ। ਇਹ ਜਗ ਜਲਤਾ ਦੇਖ ਕੇ ਭੱਜ ਪੈ ਹਰ ਸਰਣਾਈ ਰਾਮ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣਾਈ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਜਿਵੇਂ ਪਿੱਛੇ ਦੱਸਿਆ ਜਾ ਚੁੱਕਾ ਹੈ ਕਿ ਸਾਰੇ ਦੇਵੀ ਗੁਣ ਤੇ ਆਤਮਿਕ ਦਾਤਾਂ ਇਹ ਤਾਂ ਅਕਾਲ ਪੁਰਖ ਦੇ ਪ੍ਰਕਾਸ਼ ਅਰਥਾਤ ਉਹਦੇ ਨਾਮ ਤੋਂ ਉਪਜਦੇ ਹਨ। ਸਾਰੇ ਔਗਣ, ਨੀਵੇਂ ਖਿਆਲ, ਨੀਵੀਆਂ ਰੁਚੀਆਂ, ਪਾਪ ਆਦਿ ਇਹ ਤ੍ਰੈਗੁਣੀ ਮਾਇਆ ਦੇ ਹਨੇਰ ਵਿੱਚੋਂ ਉਪਜਦੇ ਹਨ। ਮਾਇਆ ਕੀ ਹੈ? ਮਾਇਆ ਅਕਾਲ ਪੁਰਖ ਦੇ ਪ੍ਰਕਾਸ਼ ਜਾਂ ਨਾਮ ਦੀ ਗੈਰ ਹਾਜ਼ਰੀ ਜਾਂ ਉਹਦੀ ਭੁੱਲ ਦਾ ਨਾਮ ਹੈ, ਉਹਦੀ ਅਣਹੋਂਦ ਦਾ ਨਾਮ ਹੈ। ਇਹਦੇ ਤੋਂ ਸਪਸ਼ਟ ਹੈ ਕਿ ਜਦੋਂ ਨਾਮ ਦਾ ਪ੍ਰਕਾਸ਼ ਹੋ ਜਾਏਗਾ ਆਪੇ ਹੀ ਮਾਇਆ ਦਾ ਹਨੇਰ ਦੂਰ ਹੋ ਜਾਏਗਾ। ਇਹਦੇ ਲਾਓ ਲਸ਼ਕਰ ਜੋ ਹਨ ਮਾਇਆ ਦੇ, ਸਾਰੇ ਅੱਗੋਂ ਜਿਹੜੀ ਫੌਜ ਹੈ ਇਹਦੀ ਹਠੀਲੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਸਾਰੇ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਪਾਪ ਆਦਿ ਨਾਲ ਹੀ ਸਾਰਾ ਕੁਝ ਹੀ ਖਤਮ ਹੋ ਜਾਏਗਾ। ਮਾਇਆ ਦੇ ਸੰਦ ਗੁਬਾਰ ਜਾਂ ਹਨੇਰ ਨੂੰ ਹੀ ਭਰਮ ਕਿਹਾ ਗਿਆ ਹੈ। ਐਸਾ ਤੈ ਜਗ ਭਰਮ ਲਾਇਆ, ਕੈਸੇ ਬੁੱਝੇ ਜਬ ਮੋਇਆ ਹੈ ਮਾਇਆ, ਭਰਮੇ ਭੁੱਲਾ ਫਿਰੇ ਸੰਸਾਰ, ਮਰ ਜਨਮੇ ਜਮ ਕਰੇ ਖੁਆਰ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹਾਥ ਬੇਕਾਨਾ। ਮਾਇਆ ਮੋਹ ਕੜੇ ਕੜ ਪਛਿਆ, ਬਿਨ ਨਾਵੇਂ ਭਰਮ 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 ਖੱਪਿਆ। ਇਸ ਭਰਮ ਰੂਪੀ ਮਾਇਆ ਦੇ ਹਨੇਰ ਨੂੰ ਦੂਰ ਕਰਨ ਲਈ ਗੁਰੂ ਬਾਬੇ ਨੇ ਗੁਰਬਾਣੀ ਵਿੱਚ ਇਹ ਵਿਧੀ ਦੱਸੀ ਹੈ, ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਭਰਮ ਪੈ ਬਿਨਸ ਗਏ ਖਿਨ ਪੀਤਰ, ਅੰਧਕਾਰ ਪ੍ਰਗਟੇ ਚਾਨਾਣ, ਸਾਸ ਸਾਸ ਅਰਾਧੇ ਨਾਨਕ, ਸਦਾ ਸਦਾ ਜਾਈਏ ਕੁਰਬਾਨ। ਰਾਮ ਨਾਮ ਰਸ ਚਾਖਿਆ, ਹਰ ਨਾਮਾ ਹਰ ਤਾਰ, ਕਹ ਕਬੀਰ ਕੰਚਨ ਪਿਆ, ਭਰਮ ਗਿਆ ਸਮੁੰਦਰੈ ਪਾਰ। ਸੋ ਇਸ ਗੁਰਬਾਣੀ ਵਿਚਾਰ ਦੇ ਲੇਖ ਦੀਆਂ ਵਿਚਾਰਾਂ ਵਿੱਚੋਂ ਇੱਕ ਜ਼ਰੂਰੀ ਅਤੇ ਦੀਰਘ ਜੋ ਪਰਖ ਗੁਰਮੁਖ ਪਿਆਰਿਆਂ ਨੇ ਸਾਡੇ ਸਾਹਮਣੇ ਰੱਖੀ ਹੈ, ਉਹ ਕੀ ਹੈ ਕਿ ਜੀਵਨ ਦੇ ਹੇਠ ਲਿਖੇ ਪੱਖਾਂ ਦਾ ਨਿਰਣਾ ਕਰਕੇ, ਡਿਸਕ੍ਰਿਮੀਨੇਸ਼ਨ ਕਰਕੇ ਅਸੀਂ ਆਪਣੇ ਜੀਵਨ ਨੂੰ ਉਚੇਰੀ, ਚੰਗੇਰੀ, ਸੁਹਣੇਰੀ ਅਤੇ ਕਲਿਆਣ ਰੂਪੀ ਉੱਚੀ ਸੁੱਚੀ ਸੇਧ ਦੇ ਸਕਦੇ ਹਾਂ। ਇਸ ਲਈ ਇਹਨਾਂ ਪੱਖਾਂ ਦੀ ਪਰਖ ਕਰਕੇ, ਇਹਨਾਂ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਇਹ ਪਰਖ ਦੀ ਕਸਵੱਟੀ ਕੀ ਹੈ? ਇੱਕ ਬੰਨੇ ਚੰਗੇ ਖਿਆਲ, ਦੂਸਰੇ ਬੰਨੇ ਮਾੜੇ ਖਿਆਲ, ਚੰਗੀਆਂ ਰੁਚੀਆਂ ਜਾਂ ਮਾੜੀਆਂ ਰੁਚੀਆਂ, ਦੈਵੀ ਕਰਮ ਜਾਂ ਨੀਵੇਂ ਕਰਮ, ਨਿਰਮਲ ਮਨ ਜਾਂ ਮੈਲਾ ਮਨ, ਸਾਧ ਸੰਗਤ ਜਾਂ ਫਿਰ ਕੁਸੰਗਤ, ਪੁੰਨ ਜਾਂ ਫਿਰ ਪਾਪ, आत्मिक मंडल जा माइकी मंडल, आत्मिक प्रकाश जा माइकी परम, आत्मिक रस जा माइकी अनरस, आत्मिक धन जा माइकी धन, आत्मिक खुशी जा माइकी खुशी, स्वर्ग जा नरक, जीवन जा मौत, गुरमत जा मनमत, गुरमुख जा मनमुख, अनुभव जा दूजे पासे दिमागी ज्ञान। ये परख दी कसवटी दित्ती है गुरमुख प्यारिया ने कि ये साडे जीवन दे विच उन्नी देर तक कोई परिवर्तन नहीं हो सकता जिन्नी देर असी इस परख दी कसवटी अनुसार अपने जीवन उत्ते चात ना मारीए अते अपने जीवन नू उस अनुसार बदलन दी कोशिश ना करिए। जिन्नी देर साडे जीवन विच कोई परिवर्तन जां तब्दीली नहीं हुंदी, साडे जीवन दी किश्ती बगैर किसे सेध दे माया दे बिखम अगन सोख सागर दे तूफाना विच गोते खांदी रहेगी। पलच पलच सगली मुई झूठे तंदे मोह। इहदा प्रतक्ष सबूत है कि असी इन्ने पाठ पूजा करदे हाँ, करम तरम करदे हाँ, इन्ने साधन करदियां भी साडे जीवन विच कोई तब्दीली नहीं आउंदी। असी उस तरह माइकी गिलानी दी पुरानी प्रणाली विच रुड़े जा रहे हाँ। हुण ये चोण असी किवें कर सकते हाँ? माइकी ख्यालां नूं छड्ड के दैवी ख्यालां वल किवें मुड़ सकते हाँ? ये चोण अनुभवी आत्मिक ज्ञान वाली विवेक बुद्धि द्वारा हो सकती है। हुण साडी दुनियावी जां माइकी बुद्धि है, त्रै गुणा दे अधीन असी कर्म करते हाँ, त्रै गुणी बुद्धि प्रायण हाँ। निरापुरा दिमागी ज्ञान, साडियां दिमागी सियाणपां अते फिलोसफियां सानू होर भी भंबल भूसियां विच अंध गुबार विच भरम भुलाव्या विच फसा दिंदियां हन। इस विचार नू होर खोल के दसण दी कोशिश कीती गई है। माइकी भरम भुलावे दा हनेर सारे दुख कलेश, जम जेवरी, जम डंड, आवागमन ते नरक आदि दा मुढ़ला कारण है। ते असी माइकी गिलानी दे बिखम अगन सोख सागर विच ही गोते खा रहे हाँ। दूजे बन्ने आत्मिक प्रकाश दा चानण, ओदे विच सदीवी सुख, अविनाशी खेम, प्रीत प्रेम रस चाओ खेड़ा शांति दा वर्त वर्तारा है। जिवें सूरज वल मूंह कित्या सानू आप मुहारे रोशनी निग जीवन खेड़ा आदि अनेक गुण सहज सुभाए प्रदान हो जाते हैं, अते हनेरे वल अपने आप साडी पिठ हो जाती है। सूरज वल मूंह करिए हनेरे वल पिठ हो जाती है। इहदे उल्ट जदों असी सूरज वल पिठ करते हाँ, इहदे तो उल्ले हो जाते हाँ, तो सूरज दे सारे ही गुणा तो आप मुहारे वंझे हो जाते हाँ। ते दूजे बन्ने हनेरे दे सारे औगण साडे पल्ले पै जाते हैं, जिस करके सानू अनेकां दुख कलेश भुगतने पैंदे हन। ठीक इसे तरह जदों असी नाम दे प्रकाश वल ध्यान करांगे, याद करांगे, उहदा सिमरन करांगे, तां साडे अंदर सहज सुभाए सारे इलाही आत्मिक गुण प्रवेश हो जांदे हन। आप मुहारे साडी पिठ हनेरे वल हो जांदी है, ते नाल ही हनेरे दे सारे औगणां तों भरम भुलावे दे हनेर दे सारे माइकी औगणा तो आप सहजे ही साडा छुटकारा हो जाता है। सो इन्हां दोनों जरूरी ते दीर्घ हालतां दे विचकार एक गुप्त नुक्ता की है, एक सीक्रेट क्रूशल पॉइंट की है, जिदे तो के अड अड एक दूजे दे उल्ट राह निकलते हैं। इन्हां द्वारा साडी चंगी जां माड़ी जीवन सेध बनती है। लिव तात दोए राह है, हुक्मी कार कमाए, राह दोवे इक जाने सोई सिज सी, दोए पंदी दोए राह चलाए। हुणे नुक्ता की है जड़ा ए गुरबाणी विच दस्या गया है, ए जरूरी नुक्ता साडे मन दी रंगत दा है, क्योंकि मलीन मन दे विच्चों साडे जीवन दा रुख अवश्य ही माइकी रसातल वल हो जाता है। ਮਲੀਨ ਜਦੋਂ ਸਾਡਾ ਮਨ ਮਲੀਨ ਹੋਏਗਾ, ਮੈਲਾ ਹੋਏਗਾ, ਤਾਂ ਸਾਡੇ ਜੀਵਨ ਦਾ ਰੁੱਖ ਆਪ ਮੁਹਾਰੇ ਮਾਇਕੀ ਰਸਾਤਲ ਵੱਲ ਰੁੜਦਾ ਜਾਏਗਾ। ਨਿਰਮਲ ਮਨ ਦੀ ਰੁਚੀ ਆਪਣੇ ਆਪ ਨਾਮ ਵੱਲ ਹੋ ਜਾਂਦੀ ਹੈ, ਜਿਵੇਂ ਕਿ ਚਾਨਣ ਹੋਣ ਨਾਲ ਹਨੇਰਾ ਆਪਣੇ ਆਪ ਦੂਰ ਹੋ ਜਾਂਦਾ ਹੈ, ਕੱਢਣਾ ਨਹੀਂ ਪੈਂਦਾ। ਇਸੇ ਤਰ੍ਹਾਂ ਨਾਮ ਦੇ ਪ੍ਰਕਾਸ਼ ਹੋਣ ਨਾਲ ਮਾਇਕੀ ਭਰਮ ਭੁਲਾਵੇ ਦਾ ਹਨੇਰ ਅਤੇ ਉਹਦਾ ਸਾਰਾ ਹੀ ਲਾਮ ਲਸ਼ਕਰ, ਜਿਹਦੀ ਉਹਦੀ ਹਠੀਲੀ ਫੌਜ ਹੈ, ਉਹ ਆਪੇ ਹੀ ਅਲੋਪ ਹੋ ਜਾਂਦੀ ਹੈ। ਹਨੇਰੇ ਦੇ ਵਿੱਚ ਬਲਬ ਜਗਾਉਣਾ ਪੈਂਦਾ ਹੈ ਕਮਰੇ ਦੇ ਵਿੱਚ, ਕਮਰੇ ਵਿੱਚੋਂ ਹਨੇਰੇ ਨੂੰ ਕੱਢਣਾ ਨਹੀਂ ਪੈਂਦਾ। ਇਸੇ ਤਰ੍ਹਾਂ ਨਾਮ ਦਾ ਪ੍ਰਕਾਸ਼ ਹੋਣ ਨਾਲ ਮਾਇਕੀ ਭਰਮ ਭੁਲਾਵੇ ਦਾ ਹਨੇਰ ਵੀ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ। ਇਸ ਵਿਚਾਰ ਦਾ ਅੰਤਲਾ ਸਿੱਟਾ ਜਾਂ ਨਿਚੋੜ ਕੀ ਹੈ ਕਿ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਰਹਿਣਾ ਪਾਪ ਹੈ ਤੇ ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਵਿਚਰਨਾ ਪੁੰਨ ਹੈ। ਗੁਰਬਾਣੀ ਅਨੁਸਾਰ ਅਕਾਲ ਪੁਰਖ ਦੀ ਭੁੱਲ ਪਾਪ ਹੈ, ਕਿਉਂਕਿ ਭੁੱਲ ਵਿੱਚੋਂ ਸਾਰੇ ਮਾਇਕੀ ਔਗਣ ਉਪਜਦੇ ਹਨ। ਮਾਇਕੀ ਔਗਣ ਹੋਣ ਨਾਲ ਮਨ ਨੂੰ ਮੈਲ ਲੱਗਦੀ ਹੈ ਤੇ ਮੈਲ ਦੇ ਕਰਕੇ ਸਾਡੇ ਕੋਲੋਂ ਬਦੋ ਬਦੀ ਪਾਪ ਹੁੰਦੇ ਜਾਂਦੇ ਹਨ। ਦੂਜੇ ਪਾਸੇ ਅਕਾਲ ਪੁਰਖ ਦੀ ਯਾਦ ਪੁੰਨ ਹੈ, ਕਿਉਂਕਿ ਉਹਦੀ ਯਾਦ ਦੇ ਨਾਲ ਸਾਡੇ ਮਨ ਵਿੱਚ ਸਾਰੇ ਦੈਵੀ ਗੁਣ ਪੈਦਾ ਹੋ ਜਾਂਦੇ ਹਨ ਤੇ ਦੈਵੀ ਗੁਣ ਹੋਣਗੇ ਆਪ ਮੁਹਾਰੇ ਸਾਡੇ ਕੋਲੋਂ ਚੰਗੇ ਕਰਮ ਜਾਂ ਪੁੰਨ ਹੁੰਦੇ ਰਹਿਣਗੇ। ਕੱਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਏ। ਸਾਡੇ ਮਾਨਸਿਕ ਤੇ ਧਾਰਮਿਕ ਜੀਵਨ ਦਾ ਵਰਤਾਰਾ ਗੁਰਬਾਣੀ ਦੇ ਆਸ਼ੇ ਦੇ ਬਿਲਕੁਲ ਉਲਟ ਹੈ। ਜਿਹੜੀ ਗੱਲ ਨੂੰ ਅਸੀਂ ਭੁਲਾਉਣਾ ਹੈ ਉਸ ਗੱਲ ਨੂੰ ਯਾਦ ਕਰਕੇ ਘੋਟ ਕੇ ਉਹਦਾ ਸਿਮਰਨ ਕਰਕੇ ਅਸੀਂ ਦ੍ਰਿੜ ਕਰੀ ਜਾਂਦੇ ਹਾਂ। ਇਹਦੇ ਉਲਟ ਜਿਹੜੀ ਗੱਲ ਨੂੰ ਅਸੀਂ ਯਾਦ ਕਰਨਾ ਹੈ, ਜਿਹਦਾ ਅਭਿਆਸ ਕਰਨਾ ਹੈ, ਦ੍ਰਿੜਾਉਣਾ ਹੈ, ਉਸ ਗੱਲ ਨੂੰ ਅਸੀਂ ਬਿਲਕੁਲ ਭੁਲਾਈ ਬੈਠੇ ਹਾਂ, ਉਹਦੇ ਤੋਂ ਅਵੇਸਲੇ ਹਾਂ, ਉਹਦੇ ਤੋਂ ਮਚਲੇ ਹੋਏ ਹੋਏ ਹਾਂ। ਕਾਚ ਬਿਹਾਜਨ ਕੰਚਨ ਛਾਡਨ, ਬੈਰੀ ਸੰਗ ਹੇਤ ਸਾਜਨ ਤਿਆਗ ਖਰੇ, ਹੋਵਨ ਕੌਰਾ ਅਨ ਹੋਵਨ ਮਿੱਠਾ, ਵਿਖਿਆ ਮੈਂ ਲਪਟਾਏ ਜਰੇ। ਇਹ ਸਾਡੀ ਹਾਲਤ ਹੈ। ਗੁਰੂ ਬਾਬੇ ਨੇ ਸਾਨੂੰ ਇਸ ਜ਼ਰੂਰੀ ਨੁਕਤੇ ਦੀ ਬਾਬਤ ਇਉਂ ਪ੍ਰੇਰਨਾ ਤੇ ਅਗਵਾਈ ਕੀਤੀ। ਬਾਰ ਬਾਰ ਗੁਰਬਾਣੀ ਦੇ ਵਿੱਚ ਸਾਨੂੰ ਭੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਆਉਣ ਵਾਸਤੇ ਕਿਹਾ ਗਿਆ ਹੈ, ਪਰ ਇਹ ਅਸੀਂ ਕਿਵੇਂ ਕਰ ਸਕਦੇ ਹਾਂ? ਗੁਰੂ ਬਾਬੇ ਨੇ ਜ਼ਰੂਰੀ ਨੁਕਤੇ ਸਾਨੂੰ ਦਿੱਤੇ ਹਨ ਜਿਨ੍ਹਾਂ 'ਤੇ ਚੱਲ ਕੇ ਅਸੀਂ ਉਹਦੀ ਯਾਦ ਵਿੱਚ ਰਹਿ ਸਕਦੇ ਹਾਂ। ਕਿਵੇਂ? ਰੋਸ ਨਾ ਕਾਹੂ ਸੰਗ ਕਰੋ, ਆਪਣ ਆਪ ਵਿਚਾਰ, ਪਰਕਾ ਬੁਰਾ ਨਾ ਰੱਖੋ ਚੀਤ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਨਿੰਦਾ ਭਲੀ ਕਿਸੇ ਕੀ ਨਾਹੀ, ਦਇਆ ਛਿਮਾ ਤਨ ਪ੍ਰੀਤ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ, ਸਾਂਝ ਕਰੀਜੈ ਗੁਣੇ ਕੇਰੀ, ਛੋੜ ਅਵਗਣ ਚੱਲੀਐ, ਔਗਣ ਕੋ ਨਾ ਚਿਤਾਰੇ, ਹੱਥੋਂ ਦੇ ਕੇ ਭਲਾ ਮਨਾਏ, ਅਣ ਹੁੰਦੇ ਆਪ ਵੰਡਾਏ, ਆਪ ਗਵਾਏ ਸੇਵਾ ਕਰੇ, ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ, ਅਵਰ ਪਾਪ ਸਭ ਤਿਆਗਿਆ, ਦਾਰੂ ਨਾਮ ਲਿਆ, ਨਾਮ ਬਿਨਾ ਸਭ ਕੂੜ ਗੱਲੀ ਹੋਛੀਆਂ, ਨਾਨਕ ਲੇਖੇ ਇੱਕ ਗੱਲ, ਹੋਰ ਹੋਮੇ ਚੱਖਣਾ ਚਾਕ। ਪਰ ਸਾਡੇ ਰੋਜ਼ਾਨਾ ਜੀਵਨ ਦਾ ਰਵੱਈਆ ਇਹਦੇ ਤੋਂ ਐਨ ਉਲਟ ਦਿਖਾਈ ਦਿੰਦਾ ਹੈ। ਇਹਨਾਂ ਉਪਦੇਸ਼ਾਂ ਨੂੰ ਅਸੀਂ ਕਿਵੇਂ ਕਮਾ ਸਕਦੇ ਹਾਂ? ਇਹਨਾਂ ਇਲਾਹੀ ਉਪਦੇਸ਼ਾਂ ਨੂੰ ਅਮਲੀ ਤੌਰ 'ਤੇ ਕਮਾਉਣ ਲਈ ਹੇਠ ਲਿਖੇ ਗੁਰਮੁਖ ਪਿਆਰਿਆਂ ਨੇ ਕੁਝ ਸੁਝਾਅ ਦਿੱਤੇ ਹਨ ਜਿਹੜੇ ਕਿ ਸਾਡੀ ਸਹਾਇਤਾ ਕਰ ਸਕਦੇ ਹਨ। ਕਹਿੰਦੇ ਕਿ ਜਦੋਂ ਵੀ ਕਦੀ ਈਰਖਾ, ਦਵੈਤ, ਕਾਮ, ਕ੍ਰੋਧ, ਲੋਭ, ਮੋਹ, ਘਿਰਨਾ, ਨਿੰਦਾ ਜਾਂ ਨੀਵੀਆਂ ਵਾਸ਼ਨਾਵਾਂ ਵਾਲੇ ਖਿਆਲ ਸਾਡੇ ਮਨ ਵਿੱਚ ਪੈਦਾ ਹੋਣ, ਤਾਂ ਉਹਨਾਂ ਨੂੰ ਉਸੇ ਵੇਲੇ ਫੌਰਨ ਚੱਲ ਹੋਊ, ਕੋਈ ਨਾ, ਫਿਰ ਕੀ ਹੋਇਆ, ਜਾਣ ਦੇ, ਛੱਡ ਦੇ ਪਰੇ ਕਹਿ ਕੇ ਭੁਲਾ ਕੇ ਕਿਸੇ ਉਚੇਰੇ ਫੁਰਨੇ ਵੱਲ ਧਿਆਨ ਕਰਕੇ ਆਪਣੇ ਚੇਤੇ ਵਿੱਚੋਂ, ਆਪਣੀ ਯਾਦ ਵਿੱਚੋਂ ਉਸ ਮਲੀਨ ਕਲਪਨਾ ਨੂੰ ਮਿਟਣ ਦੀ ਕੋਸ਼ਿਸ਼ ਕਰੋ। ਜੇਕਰ ਫਿਰ ਵੀ ਨੀਵੇਂ ਖਿਆਲ ਜਾਂ ਨੀਵੀਆਂ ਰੁਚੀਆਂ ਤੰਗ ਕਰਦੀਆਂ ਹਨ ਤਾਂ ਗੁਰਬਾਣੀ ਦਾ ਪਾਠ ਤੇ ਕੀਰਤਨ ਕਰੋ ਜਾਂ ਸੁਣੋ, ਉੱਚੀ ਉੱਚੀ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੋ, ਉੱਚੀਆਂ ਪਿਆਰ ਤੇ ਸ਼ਰਧਾ ਭਾਵਨੀ ਵਾਲੀਆਂ ਸਾਖੀਆਂ ਪੜ੍ਹੋ ਜਾਂ ਸੁਣੋ, ਭੱਜ ਕੇ ਗੁਰਮੁਖ ਪਿਆਰਿਆਂ ਕੋਲ ਜਾ ਕੇ ਉਹਨਾਂ ਦੀ ਸੰਗਤ ਕਰੋ, ਗੁਰਮਤ ਦੀਆਂ ਲਿਖਤਾਂ ਪੁਸਤਕਾਂ ਗ੍ਰੰਥ ਪੜ੍ਹੋ, ਜਾਂ ਫਿਰ ਉੱਚੀ ਸੁੱਚੀ ਕਿਸੇ ਸੇਵਾ ਵਿੱਚ ਰੁੱਝ ਜਾਓ। ਜ਼ਰੂਰੀ ਨੁਕਤਾ ਹੈ ਕਿ ਇਹ ਨੀਵੀਆਂ ਰੁਚੀਆਂ ਵਾਲੇ ਜੋ ਸੰਕਲਪ ਜਾਂ ਖਿਆਲ ਜਿਹੜੇ ਕਈ ਕਾਰਨਾਂ ਕਰਕੇ ਸਾਡੇ ਮਨ ਵਿੱਚ ਆਉਂਦੇ ਹਨ, ਜੇ ਇਹਨਾਂ ਨੂੰ ਉਸੇ ਵੇਲੇ ਫੌਰਨ ਟਾਲਿਆ ਨਾ ਗਿਆ, ਭੁਲਾਇਆ ਨਾ ਗਿਆ, ਮਨ ਦੀ ਫੱਟੀ ਤੋਂ ਮਿਟਿਆ ਨਾ ਗਿਆ, ਤਾਂ ਇਹ ਨੀਵੇਂ ਸੰਕਲਪ ਜਾਂ ਖਿਆਲ ਸਾਡੇ ਮਨ ਵਿੱਚ ਮੁੜ ਮੁੜ ਯਾਦ ਆਉਣਗੇ, ਘੋਟੇ ਜਾਣਗੇ, ਅਭਿਆਸ ਹੁੰਦਾ ਰਹੇਗਾ, ਅੰਤਿਸ਼ਕਰਨ ਵਿੱਚ ਧਸ ਵਸ ਰਸ ਜਾਣਗੇ, ਇਸ ਗਿਲਾਨੀ ਦਾ ਜ਼ਹਿਰ ਵੱਧਦਾ ਜਾਏਗਾ, ਅੰਦਰਲੀ ਗੁੱਝੀ ਅੱਗ ਵਿੱਚ ਸੜਦੇ ਬਲਦੇ ਰਵਾਂਗੇ, ਅਵਸ਼ ਤੇ ਸਹਿਜ ਸੁਭਾਏ ਸਾਡੇ ਕੋਲੋਂ ਪਾਪ ਹੁੰਦੇ ਰਹਿਣਗੇ, ਉੱਚੀ ਸੁੱਚੀ ਭਾਵਨਾ ਤੋਂ ਕੋਰੇ ਤੇ ਮਨੂਰ ਹੋ ਜਾਵਾਂਗੇ, ਜਮਾਂ ਦੇ ਵਸ ਪਵਾਂਗੇ, ਲੋਕ ਪਰਲੋਕ ਅਜਾਈ ਗਵਾ ਕੇ ਆਵਾਗਮਨ ਦੇ ਚੱਕਰ ਵਿੱਚ ਪੈ ਫਿਰਾਂਗੇ। ਸੋ ਗੁਰਬਾਣੀ ਦੁਆਰਾ ਇਸੇ ਕਰਕੇ ਸਾਨੂੰ ਬਾਰ ਬਾਰ ਤਾੜਨਾ ਕੀਤੀ ਗਈ ਹੈ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁਵਿਧਤਾਵੈ, ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ, ਕੋਟ ਬਿਘਨ ਤਿਸ ਲਾਗਤੇ ਜਿਸਨੋ ਵਿਸਰੇ ਨਾਓ, ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ, ਨਾਨਕ ਬਿਣ ਨਾਵੇਂ ਆਲੂਦਿਆ ਜਿੱਤੀ ਹੋਰ ਖਿਆਲ, ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਮਪੁਰ ਬੱਧੇ ਮਾਰੀਐ ਜਿਉਂ ਸੰਨੀ ਉੱਪਰ ਚੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰਿਆਂ ਦੇ ਆਤਮਿਕ ਅਨੁਭਵ ਵਿੱਚੋਂ ਲਿਖੀਆਂ ਹੋਈਆਂ ਜੋ ਲਿਖਤਾਂ ਹਨ, ਇਹ 99 ਨੰਬਰ ਲੇਖ ਗੁਰਬਾਣੀ ਵਿਚਾਰ ਦਾ ਪਾਪ ਪੁੰਨ ਭਾਗ ਦੂਜਾ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਭਾਗ ਅਤੇ ਹੋਰ ਅਨੇਕਾਂ ਵਿਸ਼ਿਆਂ ਉੱਤੇ ਗੁਰਮੁਖ ਪਿਆਰਿਆਂ ਦੇ ਲੇਖ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।